ਸਿੱਖ ਵਾਸਤੇ ਪਾਨ ਨੂੰ ਹੱਥ ਲਾਉਣਾ ਵੀ ਮਾੜਾ, ਪਾਨ ਨੂੰ ਹੱਥ ਲਾਉਣਾ ਤੇ ਵੇਖੀਦਾ ਦੁਕਾਨਦਾਰ ਲੋਕ ਲਾਹੌਰ ਦੇ ਬਾਜ਼ਾਰਾਂ ਵਿੱਚ ਪਾਨ ਵੇਚਦੇ ਨੇ, ਧਾਰੀਵਾਲ ਦੀਆਂ ਲੋਈਆਂ ਵੇਚਦੇ ਨੇ, ਉਹ ਗੁਰਮੁਖੋ ਗੁਰੂ ਨਾਨਕ ਦੇ ਦਰ ਪਰਿਵਾਰ ਨਹੀਂ ਜਿਉੜੇ, ਬਿਲਕੁਲ ਨਹੀਂ ਜਿਉੜੇ। ਕੇਵਲ ਤੇ ਕੇਵਲ ਗੁਰੂ ਨੂੰ ਮਿਲਣ ਲਈ ਜਾਈਏ, ਕੇਵਲ ਤੇ ਕੇਵਲ ਗੁਰੂ ਨੂੰ ਮਿਲਣ ਲਈ। ਪਿੱਛੇ ਕੱਲ ਆਪਾਂ ਕਥਾ ਪੜ੍ਹੀ ਸੀ, ਸਾਧੂ ਕੋ ਮਿਲਣੇ ਜਾਈਏ, ਸਾਥ ਨ ਲੀਜੇ ਕੋਏ, ਪਾਛੇ ਪਾਉਣ ਦੀਜੀਏ ਆਗੇ ਹੋਏ ਸੋਏ। ਜਦੋਂ ਅਸੀਂ ਗੁਰੂ ਕੋਲ ਜਾਣਾ, ਮਹਾਂਪੁਰਸ਼ਾਂ ਕੋਲ ਜਾਣਾ, ਕਿਸੇ ਨੇਕ ਇਨਸਾਨ ਕੋਲ ਜਾਣਾ, ਉਦੋਂ ਗੁਰਮੁਖੋ ਕੇਵਲ ਤੇ ਕੇਵਲ ਆਪ ਜਾਈਏ, ਬਾਕੀ ਦੀਆਂ ਲੋੜਾਂ ਨੂੰ ਪਾਸੇ ਕਰਨਾ ਚਾਹੀਦਾ। ਆਪਾਂ ਤਾਂ ਲੋੜਾਂ ਵਿੱਚ ਉਲਝੇ ਹਾਂ। ਉਹ ਸਿਧਾਂਤ ਇਸ ਬਾਬਾ ਕਬੀਰ ਜੀ ਨੇ ਦਿੱਤਾ ਹੈ ਵੀ ਜਿਹੜੇ ਇਹ ਜੀਵ ਨੇ ਨਾ, ਇਹ ਠਾਕਰ ਮੁੱਲ ਲੈ ਕੇ ਪੂਜਦੇ ਨੇ ਤੇ ਕੇਵਲ ਜਿੱਦ ਪਜਾਉਣ ਲਈ ਤੀਰਥ ਯਾਤਰਾ ਤੇ ਜਾਂਦੇ ਨੇ। ਹਾਂਜੀ,
ਦੇਖਾ ਦੇਖੀ ਸੁਆਂਗ ਧਾਰ,
ਪਰ ਕਹਿੰਦੇ ਅਫਸੋਸ ਹੈ ਕਿ ਵੇਖਾ ਵੇਖੀ ਲਿਬਾਸ ਧਾਰ ਕਰਕੇ
ਭੁੱਲੇ ਭਟਕਾ ਖਾਹੇ,
ਭੁੱਲੇ ਹੋਏ ਆਦਮੀ ਠੋਕਰਾਂ ਖਾਂਦੇ ਨੇ। ਇੱਕ ਨੇ ਕੋਈ ਸਵਾਂਗ ਧਾਰਿਆ, ਦੂਜਾ ਕੋਈ ਸਵਾਂਗ ਧਾਰਦਾ, ਤੀਜਾ ਘੋਰ ਕਰਦਾ। ਦਸਮ ਪਾਤਸ਼ਾਹ ਮਹਾਰਾਜ ਨੂੰ ਗੁਰਮੁਖਾਂ ਨੇ, ਗੁਰਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਿੱਖੀ ਕਿੰਨੀ ਕਿਸਮ ਦੀ ਹੈ? ਤੇ ਗੁਰਮੁਖ ਥੋੜਾ ਜਿਹਾ ਆਪਾਂ ਵੀ ਆਪਣੇ ਅੰਦਰ ਵੇਖਣਾ ਵੀ ਆਪਾਂ ਕਿਸ ਕਿਸਮ ਦੇ ਸਿੱਖ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਸਿੰਘੋ, ਸਿੱਖੀ ਪੰਜਾਂ ਕਿਸਮਾਂ ਦੀ ਹੈ। ਪੰਜਾਂ ਕਿਸਮਾਂ ਦੀ ਕਿਹੜੀ ਕਿਹੜੀ? ਪਹਿਲੀ ਦੇਖਾ ਦੇਖੀ ਦੀ ਸਿੱਖੀ ਹੈ। ਜਿਸ ਤਰ੍ਹਾਂ ਇੱਕ ਨੇ ਅੰਮ੍ਰਿਤ ਛਕਿਆ, ਕਿਰਪਾਨ ਪਾ ਲਈ, ਕੜਾ ਪਾ ਲਿਆ, ਦੂਜੇ ਨੂੰ ਵੀ ਰੀਸ ਆ ਗਈ, ਉਹਨੇ ਕਿਰਪਾਨ ਕੜਾ ਪਾ ਲਿਆ, ਮਨ ਚ ਭਾਵਨਾ ਨਹੀਂ, ਇਹਨੂੰ ਦੇਖਾ ਦੇਖੀ ਦੀ ਕਹਿੰਦੇ ਨੇ। ਪਹਿਲੀ ਹੈ ਦੇਖਾ ਦੇਖੀ ਦੀ ਸਿੱਖੀ, ਦੂਜੀ ਹੈ ਧੰਦੇ ਦੀ ਸਿੱਖੀ। ਜੋ ਵਿਆਹ ਦੇ ਸਮੇਂ ਲੜਕੀ ਵਾਲਿਆਂ ਦੇ ਕਹਿਣ ਤੇ ਅੰਮ੍ਰਿਤ ਛਕ ਲੈਣਾ, ਬੇਟੀ ਵਾਲੇ ਕਹਿੰਦੇ ਵੀ ਸਾਨੂੰ ਕਾਕਾ ਭਰਤਾਰੀ ਚਾਹੀਦਾ, ਜਾਂ ਲੜਕੇ ਵਾਲੇ ਕਹਿੰਦੇ ਵੀ ਅਸੀਂ ਬੇਟੀ ਤਾਂ ਲੈਣੀ ਵੀ ਜੇ ਸਾਡੀ ਨੂੰਹ ਅੰਮ੍ਰਿਤਧਾਰੀ ਹੋਵੇ। ਉਦੋਂ ਲਾਵਾਂ ਲੈਣ ਵਾਸਤੇ ਗੁਰਮੁਖੋ ਤਿਆਰੀ ਢੰਗ, ਚਾਰ ਦਿਨ ਕਿਰਪਾਨ ਪਾ ਲੈਣੀ, ਅੰਦਰ ਭਾਵਨਾ ਨਹੀਂ, ਇਹਨੂੰ ਕਹਿੰਦੇ ਧੰਦੇ ਦੀ ਸਿੱਖੀ। ਤੀਸਰੀ ਸਿੱਖੀ ਹੈ, ਉਹਨੂੰ ਕਹਿੰਦੇ ਨੇ ਹਿਰਸ ਦੀ ਸਿੱਖੀ। ਲਾਲਚ ਵਾਸਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਲੈਣੀ, ਕੇਵਲ ਨੌਕਰੀ ਵਾਸਤੇ, ਪਰ ਮਨ ਵਿੱਚ ਕੋਈ ਸ਼ਰਧਾ ਨਾ ਹੋਣੀ। ਦੱਸਾਂ, ਪੰਦਰਾਂ ਸਾਲਾਂ ਦੀ ਗੱਲ ਸ਼ਾਇਦ, ਮੈਂ ਰਾਏਕੋਟ ਦੇ ਕੋਲ ਇੱਕ ਪਿੰਡ ਹੈ, ਉੱਥੇ ਕਥਾ ਕਰਨ ਗਿਆ। ਕਿਸ਼ਨਗੜ੍ਹ ਛੰਨਾ ਪਿੰਡ ਦਾ ਨਾਂ ਹੈ, ਅਤੇ ਮੇਰੇ ਨਾਲ ਦੋ ਮੁਲਾਜ਼ਮ ਗਏ, ਉਹਨਾਂ ਬਾਹਰ ਕਿਰਪਾਨਾਂ ਪਾਈਆਂ, ਮੈਨੂੰ ਸੁਨਗਰ ਦਾ ਪਤਾ ਨਹੀਂ ਸੀ। ਜਦੋਂ ਜਾ ਕੇ ਅਸੀਂ ਇਸ਼ਨਾਨ ਕੀਤਾ ਟੂਟੀਆਂ, ਅਤੇ ਉਹਨਾਂ ਦੋ ਇੱਕ ਦੇ ਡੌਲੀ 'ਤੇ ਰੱਖ ਬੱਧੀ, ਮੈਂ ਕਿਹਾ ਲਾਹਨ ਤੇਰੇ ਬਾਣੇ ਨੂੰ, ਤਰਕਾਰ ਤੈਨੂੰ, ਤਰਕਾਰ ਤੇਰੀ ਮਾਂ ਨੂੰ, ਜਿਹਨੇ ਇੰਨਾ ਘੜੀਆ ਪੁੱਤ ਜੰਮਿਆ। ਕਿਰਪਾਨ ਪਾਉਣ ਵਾਲਾ ਰੱਖ ਪਾਵੇ, ਕਿਰਪਾਨ ਦੀ ਕੀ ਅਮੀਤ ਹੋਈ? ਗੁਰਮੁਖੋ, ਕਿਰਪਾਨ ਤੋਂ ਵੱਡੀ ਕੋਈ ਰੱਖ ਨਹੀਂ ਸਾਡੇ ਲਈ। ਜੇ ਕਲਗੀਧਰ ਪਾਤਸ਼ਾਹ ਦੇ ਕਾਰਾਂ ਨਾਲ ਸਾਨੂੰ ਡਰ ਰਿਹਾ ਨਾ, ਤੇ ਸਾਨੂੰ ਕਿਤੋਂ ਆਰਾਮ ਨਹੀਂ ਜਿਉਣਾ। ਕਿਰਪਾਨ ਦੀ ਇੰਨੀ ਮਾਨਤਾ ਹੈ, ਕਿਰਪਾਨ ਪਾਨ ਧਾਰੀਅੰ ਕਰੋੜ ਪਾਪ ਟਾਰੀਅੰ। ਗੁਰੂ ਕੇ ਸਿੱਖਾ, ਜੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਮਾਲਕ ਜਾਣ ਕੇ ਕਿਰਪਾਨ ਪਾਏਗਾ, ਤੇਰਾ ਕਰੋੜ ਪਾਪ ਲੈ ਜਾਏ, ਕਰੋੜ ਪਾਪ ਗਿਣ ਲਓ ਕਿੰਨਾ ਬਣਦਾ ਹੈ। ਤੇ ਭਲਾ ਇਹ ਧਾਗੀ ਤੇ ਰੱਖਾਂ ਪਾਉਣ ਨਾਲ ਕੋਈ ਪਾਪ ਲੱਥੇਗਾ? ਬਿਲਕੁਲ ਨਹੀਂ। ਇਸ ਪ੍ਰਕਾਰ ਗੁਰਮੁਖੋ, ਇਹੋ ਜਿਹੇ ਲੋਕ ਨੇ ਜਿਹੜੇ ਕੇਵਲ ਤੇ ਕੇਵਲ ਨੌਕਰੀ ਵਾਸਤੇ ਕਿਰਪਾਨ ਪਾਉਂਦੇ ਹਨ, ਘਰਾਂ ਚ ਆ ਕੇ ਲਾਹ ਦਿੱਤੀ, ਡਿਊਟੀ ਤੇ ਗਏ ਤੇ ਕਿਰਪਾਨ ਪਾ ਲਈ। ਇਹਨੂੰ ਕਹਿੰਦੇ ਨੇ ਹਿਰਸ ਦੀ ਸਿੱਖੀ। ਚੌਥੀ ਸਿੱਖੀ ਹੈ ਸਿਦਕ ਦੀ। ਇਹਦੇ ਚ ਸਾਡੀ ਪੂਜਨੀਕ ਸ਼ਹੀਦ ਸਿੰਘ ਆਉਂਦੇ ਨੇ, ਬਾਬਾ ਦੀਪ ਸਿੰਘ ਜੀ, ਬਾਬਾ ਮਨੀ ਸਿੰਘ ਜੀ, ਜਿੰਨੇ ਵੀ ਮਹਾਂਪੁਰਸ਼ ਸਾਡੇ ਸ਼ਹੀਦ ਸਿੰਘ ਹੋਏ ਨੇ ਨਾ, ਅਸੀਂ ਉਹਨਾਂ ਸਾਰਿਆਂ ਦੇ ਨਾਲ ਇਸ ਸਿਦਕ ਦੀ ਸਿੱਖੀ ਦਾ ਲਫ਼ਜ਼ ਜੋੜ ਸਕਦੇ ਹਾਂ। ਤੇ ਪੰਜਵਾਂ ਹੈ, ਉਹਨੂੰ ਕਹਿੰਦੇ ਨੇ ਪ੍ਰੇਮ ਦੀ ਸਿੱਖੀ। ਪ੍ਰੇਮ ਦੀ ਸਿੱਖੀ ਵਿੱਚ ਮਹਾਂਪੁਰਸ਼ ਬਾਬਾ ਬੁੱਢਾ ਜੀ ਆਉਂਦੇ ਨੇ, ਭਾਈ ਘਨੱਈਆ ਜੀ ਆਉਂਦੇ ਨੇ, ਭਾਈ ਨੰਦ ਲਾਲ ਸਿੰਘ ਜੀ ਆਉਂਦੇ ਨੇ, ਇਤਿਅੰਤ ਭਾਈ ਗੁਰਦਾਸ ਜੀ ਆਉਂਦੇ ਹਨ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦੁਨਿਆਵੀ ਗਰਜ ਨਹੀਂ, ਪਰ ਉਹਨਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ, ਉਹਨੂੰ ਕਹਿੰਦੇ ਨੇ ਪ੍ਰੇਮ ਦੀ ਸਿੱਖੀ। ਪਰ ਬਾਬਾ ਕਬੀਰ ਜੀ ਕਹਿੰਦੇ ਦਿਲ ਗਿਲਾ ਹੈ ਕਿ ਆਮ ਕਰਕੇ ਲੋਕੀ ਕੇਵਲ ਤੇ ਕੇਵਲ ਵਿਖਾਲੇ ਮਾਤਰ, ਜਿਹੜੀ ਲਹਿਰ ਚੱਲੀ ਉਹਦੇ ਮਗਰ ਲੱਗ ਗਏ ਔਰ ਉਹ ਲੋਕ ਭੜਕਦੇ ਰਹਿੰਦੇ ਹਨ।
ਕਬੀਰ ਪਹਾਨ ਪਰਮੇਸ਼ੁਰ ਕੀਆ।
ਕਬੀਰ ਜੀ ਕਹਿੰਦੇ ਬਹੁਤ ਅਫਸੋਸ ਹੈ, ਕਿਹੜੀ ਗੱਲ ਤੋਂ, ਭਈ ਲੋਕਾਂ ਨੇ ਪੱਥਰ ਨੂੰ ਰੱਬ ਬਣਾ ਦਿੱਤਾ,
ਪੂਜੈ ਸਭ ਸੰਸਾਰ,
ਇਹ ਸੰਸਾਰ ਦੇ ਬਹੁਤੇ ਲੋਕੀ ਪੱਥਰ ਨੂੰ ਰੱਬ ਕਰਕੇ ਪੂਜਣ ਲੱਗ ਪਏ, ਪੱਥਰ ਨੂੰ ਰੱਬ ਕਰਕੇ। ਭਗਤਾਂ ਦਾ ਸ਼ਬਦ ਆਉਂਦਾ ਗੁਰਬਾਣੀ ਚ, ਪਹਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਰੇ ਤੋ ਗੜਨ ਹਾਰੇ ਖਾਓ। ਇਹਦਾ ਅਰਥ ਇਹ ਹੈ, ਭਗਤ ਜੀ ਕਹਿੰਦੇ ਨੇ ਇੱਕ ਪੱਥਰ ਘਾੜੇ ਨੇ, ਪੱਥਰ ਤੇ ਪੈਰ ਰੱਖ ਕੇ ਤੇ ਮੂਰਤੀ ਬਣਾਈ। ਜਦੋਂ ਮੂਰਤੀ ਘੜਦੇ ਨੇ ਨਾ, ਸ਼ਕਲ ਬਣਾਉਂਦੇ ਨੇ ਤੇ ਪੈਰ ਰੱਖਦੇ ਨੇ, ਪੱਥਰ ਹਿੱਲਦਾ ਹਿੱਲੇਰਾ ਉੱਤੇ ਬਹਿ ਜਾਂਦੇ ਨੇ ਪੈਰ ਰੱਖ ਕੇ। ਪਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਗੜਦਾ ਰੱਖਣਾ ਘੜਨਾ। ਉਸ ਪੱਥਰ ਦੀ ਛਾਤੀ ਤੇ ਪੈਰ ਰੱਖ ਕੇ ਉਹਨੇ ਪੱਥਰ ਘੜਿਆ। ਤੇ ਭਗਤ ਕਹਿੰਦੇ ਵੀ ਗੁਰਮੁਖਾ, ਜੇ ਮੂਰਤ ਸੱਚੀ ਹੈ ਤੇ ਜਿਹੜੇ ਕਾਰੀਗਰ ਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਇਹਦੀ ਇਨਸਲਟ ਕੀਤੀ, ਉਹਨੂੰ ਕਾਬੂ ਕਿਉਂ ਨਹੀਂ ਕਰਦੀ, ਉਹਨੂੰ ਰੋਕਦੀ ਕਿਉਂ ਨਹੀਂ। ਇਸੇ ਤਰ੍ਹਾਂ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿੰਨ ਕੀ ਕਾਲ ਅਜਾਈ ਜਾਏ, ਨਾ ਪਾਥਰ ਡੋਲੇ ਬੋਲੇ ਨਾ ਕਿਛ ਦੇ, ਫੋਗਟ ਕਰਮ ਨਿਫਲ ਹੈ ਸੇਵ। ਕਹਿੰਦੇ ਪੱਥਰ ਬੋਲਦਾ ਨਹੀਂ, ਤਾਹੇ ਪਛਾਂਤ ਹੈ ਨਾ ਮਾਂ ਪਾਸ, ਜਾ ਕੋ ਪ੍ਰਤਾਪ ਤੇ ਪੁਰਮਾਹੀ, ਪੂਰਤ ਹੈ ਪਰਮੇਸ਼ਰ ਕਹਿ ਜੇ ਕੇ ਪਰਸੇ ਪਰਲੋਕ ਪਰਾਹੀ, ਪਾਪ ਕਰੋ ਪਰਮਾਰਥ ਕਹਿ ਜੇ ਪਾਪਨ ਤੇ ਅਤ ਪਾਪ ਲਜਾਹੀ, ਪਾਏ ਪਰੋ ਪਰਮੇਸ਼ਰ ਕੇ ਜੜ ਪਾਨ ਮੈਂ ਪਰਮੇਸ਼ਰ ਨਾਹੀ। ਇਹ ਦਸਮ ਪਾਤਸ਼ਾਹ ਦੇ ਬਚਨ ਨੇ। ਇੱਥੇ ਗੁਰਮੁਖ ਇੱਕ ਤਰਕ ਕਰਦੇ ਨੇ, ਉਹ ਲੋਕ ਸਾਡੇ ਦੇ ਉੱਪਰ, ਉਹ ਕਹਿੰਦੇ ਤੁਸੀਂ ਸਾਨੂੰ ਕਹਿੰਦੇ ਵੀ ਪੱਥਰ ਬੋਲਦਾ ਨਹੀਂ, ਤੁਹਾਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੋਲਦੇ ਨੇ, ਅਸੀਂ ਕੀ ਜਵਾਬ ਦੇਣਾ? ਉਹਦਾ ਜਵਾਬ ਗੁਰਮੁਖ ਇਹ ਹੈ, ਜਦੋਂ ਬੰਦਾ ਪਾਗਲ ਹੋਵੇ ਨਾ, ਪਾਗਲ ਉਹਦੀ ਪਹਿਲੀ ਪਛਾਣ ਹੈ ਕਿ ਉਹ ਆਪਣੇ ਆਪ ਬੋਲਣ ਲੱਗ ਪੈਂਦਾ। ਪਾਗਲ ਹੋਣ ਤੋਂ ਪਹਿਲਾਂ ਜਦੋਂ ਬੰਦੇ ਨੁਕਸ ਪੈਂਦਾ ਨਾ, ਪਹਿਲਾਂ ਕਈ ਬੰਦੇ ਵੇਖਿਆ ਆਪ ਆਪਣੇ ਆਪ ਗੱਲਾਂ ਕਰੀ ਜਾਂਦੇ ਨੇ, ਤੇ ਜਦੋਂ ਉਹ ਰੋਗ ਆਈ ਵੀ ਹੋ ਜੇ ਫਿਰ ਉਹ ਪਾਗਲ ਹੋ ਜਾਂਦੇ ਨੇ। ਆਪਣੇ ਆਪ ਬੋਲਣ ਵਾਲੇ ਨੂੰ ਕਦੀ ਕੋਈ ਸਿਆਣਾ ਪੁਰਸ਼ ਨਹੀਂ ਕਹਿੰਦਾ, ਤੇ ਜਿਹੜਾ ਬੰਦਾ ਘੱਟ ਬੋਲੇ ਤੇ ਆਪਾਂ ਬੁਲਾਈਏ ਤੇ ਆਪਾਂ ਕਹਿੰਦੇ ਫਲਾਨਾ ਬੰਦਾ ਤਾਂ ਬੋਲਦਾ, ਪੰਜਾਬੀ ਦਾ ਕਹਾਵਤ ਹੈ, ਉਹ ਵਾਧੂ ਘਾਟੂ ਬੋਲਦਾ ਨਹੀਂ, ਉਹ ਜਦੋਂ ਵੀ ਗੱਲ ਕਰਦਾ ਮੁੱਲ ਦੀ ਗੱਲ ਕਰਦਾ ਫਲਾਨਾ। ਇਸੇ ਤਰ੍ਹਾਂ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਨੇ, ਪਰ ਮੁੱਲਦੇ ਬੋਲਦੇ ਨੇ ਮੁੱਲਦੇ। ਸਾਡਾ ਬੱਚਾ, ਬਜ਼ੁਰਗ, ਸਾਡੀ ਭੈਣ, ਕੋਈ ਵੀਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਗੋਦੀ ਵਿੱਚ ਬੈਠ ਕੇ ਮੰਗਲ ਕਰਕੇ ਜਦੋਂ ਗੁਰਮੁਖ ਪ੍ਰਕਾਸ਼ ਕਰਦਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉਹਦੀ ਗੱਲ ਦਾ ਜਵਾਬ ਦਿੰਦੇ ਨੇ। ਜਦੋਂ ਬੁਲਾਵਾਂਗੇ, ਆਪਾਂ ਅਖੰਡ ਪਾਠ ਸਾਹਿਬ ਰੱਖਦੇ ਹਾਂ, ਪੰਜ ਪਾਠੀ ਵਿਚਾਰੇ ਸਾਹ ਲੈ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਛਕ ਛਕ ਕੇ ਵਾਰੀ ਵਾਰੀ ਗੱਲ ਕਰਦੇ ਨੇ, ਪਰ ਗੁਰੂ ਕਦੇ ਨਹੀਂ ਕਹਿੰਦਾ ਵੀ ਗੁਰਮੁਖੋ ਮੈਂ ਥੱਕ ਗਿਆ ਹਾਂ। ਗੁਰੂ ਬੋਲਦਾ ਜਿਹੜੇ ਗੁਰੂ ਨੂੰ ਬੁਲਾਉਂਦੇ ਨੇ। ਭਲਾ ਪੱਥਰ ਦੀ ਮੂਰਤੀ ਨੂੰ ਆਖਾਂਗੇ ਤੇ ਪੱਥਰ ਦੀ ਮੂਰਤੀ ਬੋਲੇਗੀ? ਭਾਵੇਂ ਮਾਲਾ ਖੋਲ ਲਓ, ਖਾਉਂਦਾ ਕੱਖ ਨਹੀਂ ਕਰੇਗੀ। ਸਾਡਾ ਗੁਰਮੁਖੋ ਗੁਰੂ ਬੋਲਦਾ। ਜਦੋਂ ਕੋਈ ਬੰਦਾ ਬੁੱਢਾ ਹੋ ਜਾਏ ਨਾ, ਉਹਦੀ ਆਵਾਜ਼ ਦਾ ਪਤਾ ਨਹੀਂ ਲੱਗਦਾ। ਸਾਡੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਨੂੰ 400 ਵਰ੍ਹਾ ਹੋ ਗਿਆ ਗੁਰਮੁਖੋ, ਇਹਦੀ ਬੋਲ ਚਾਲ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਪਿਆ। ਇਹ ਬੁੱਢਾ ਨਹੀਂ ਹੋਇਆ। ਸਾਡਾ ਗੁਰੂ ਬੋਲਦਾ, ਪਰ ਬੋਲਦਾ ਉਹਨਾਂ ਨਾਲ ਹੈ ਜਿਹੜੇ ਗੁਰੂ ਨੂੰ ਬੁਲਾਉਂਦੇ ਹਨ। ਪਰ ਪੱਥਰ ਨਹੀਂ ਬੋਲਦਾ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ, ਦੁਨੀਆਂ ਦੇ ਲੋਕ ਭਾਈ ਪੱਥਰ ਨੂੰ ਪਰਮੇਸ਼ਰ ਕਰਕੇ ਮੰਨਦੇ ਹਨ, ਸੰਸਾਰ ਦੇ ਬਹੁਤੇ ਲੋਕ
ਇਸ ਪ੍ਰਭਾਸੇ ਜੋ ਰਹੇ,
ਜਿਹੜੇ ਇਹ ਯਕੀਨ ਤੇ ਰਹੇ ਹਨ ਵੀ ਸ਼ਾਇਦ ਪੱਥਰ ਹੀ ਬੰਨੇ ਲਾ ਦੇਗਾ।
ਬੁੱਢੇ ਕਾਲੀ ਧਾਰ,
ਕਾਲੀ ਧਾਰ ਗੁਰਮੁਖੋ ਹਿੰਦੂ ਧਰਮ ਗ੍ਰੰਥਾਂ ਚ ਵੈਤਰਨੀ ਨਦੀ ਕਹਿੰਦੇ ਨੇ, ਉਹਨੂੰ ਕਾਲੀ ਧਾਰ ਕਹਿੰਦੇ ਨੇ। ਉਹ ਵੈਤਰਨੀ ਨਦੀ ਵਿੱਚ ਆ ਕੇ ਡੁੱਬਦੇ ਨੇ, ਪਾਪ ਗੋਤੇ ਖਾਂਦੇ ਹਨ।
ਕਬੀਰ ਕਾਗਦ ਕੀ ਓਬਰੀ,
ਜਿਤਨੇ ਕਬੀਰ ਸ਼ਾਸਤਰ ਨੇ, ਭਾਈ ਇਹ ਕਾਗਦਾਂ ਦੀ ਕੋਠੀ ਹੈ।
ਮਸ ਕੇ ਕਰਮ ਕਪਾਟ,
ਉਹਨਾਂ ਕਾਗਦਾਂ ਤੇ ਮਸ ਸ਼ਾਹੀ ਨਾਲ ਜੋ ਕਰਮ ਕਰਨੇ ਲਿਖੇ ਹੋਏ ਨੇ, ਇਹ ਉਸ ਕੋਠੀ ਨੂੰ ਕਪਾੜ ਤੱਕ ਤੇ ਜੜੇ ਹੋਏ ਨੇ। ਉਸੇ ਕੋਟੀ ਵਿੱਚ ਜੀ ਫਸਿਆ ਹੋਇਆ ਹੈ।
ਪਾਹਨ ਬੋਰੀ ਪ੍ਰਿਥਮੀ,
ਕੁਝ ਪਾਹਨ ਪੱਥਰ ਪੂਜਾ ਨੇ ਧਰਤੀ ਡੋਬ ਰੱਖੀ ਹੈ।
ਪੰਡਿਤ ਪਾੜੀ ਬਾਟ,
ਆਪਣੇ ਆਪ ਨੂੰ ਪੰਡਿਤ ਵਿਦਵਾਨ ਅਖਵਾਉਣ ਵਾਲੇ ਧਾੜਵੀਆਂ ਨੇ ਕਰਮ ਕਾਂਡਾਂ ਵਿੱਚ ਜੋੜ ਕੇ ਪਰਮੇਸ਼ਰ ਪ੍ਰਾਪਤੀ ਦੀ ਵਾਟ ਪਾੜ ਰੱਖੀ ਹੈ। ਸੋ ਇੱਥੇ ਗੁਰਮੁਖੋ ਪੰਡਿਤ ਕਿਸੇ ਜਾਤੀ ਨਾਲ ਨਹੀਂ ਜੋੜਿਆ। ਉਹ ਲੋਕ ਜਿਹੜੇ ਜੀਵਾਂ ਨੂੰ ਕਰਮ ਕਾਂਡਾਂ ਵਿੱਚ ਅਲਝਾਉਂਦੇ ਹਨ, ਕਰਮ ਕਾਂਡਾਂ ਵਿੱਚ, ਜਿਵੇਂ ਮੈਂ ਕੱਲ ਮੌਲੀ ਦਾ ਜ਼ਿਕਰ ਕੀਤਾ ਸੀ, ਜਿਹੜੀ ਮੌਲੀ ਹੈ ਗੁਰਮੁਖੋ, ਇਹ ਦੇਵੀ ਦੇ ਪੁਜਾਰੀ ਜਿਹੜੇ ਲੋਕ ਨੇ, ਇਹ ਦੇਵੀ ਦੀ ਪੂਜਾ ਦਾ ਪ੍ਰਤੀਕ ਹੈ ਮੌਲੀ। ਇਹ ਮੌਲੀ ਦਾ ਸਿੱਖ ਧਰਮ ਨਾਲ ਦੂਰ ਦਾ ਵਾਸਤਾ ਨਹੀਂ। ਜਿਹੜੇ ਦੇਵੀ ਦੇ ਪੁਜਾਰੀ ਨੇ ਉਹਨਾਂ ਵਾਸਤੇ ਮੌਲੀ ਦਾ ਆਹਵਾਨ ਹੈ, ਲੇਕਿਨ ਸਿੱਖ ਧਰਮ ਲਈ, ਕਿਉਂਕਿ ਸਾਨੂੰ ਕਲਗੀਧਰ ਪਾਤਸ਼ਾਹ ਨੇ ਨਿਆਰਾ ਕੀਤਾ ਹੈ। ਗੁਰਮੁਖੋ ਕਈ ਲੋਕ ਅਣਜਾਣ ਕਹਿੰਦੇ ਨੇ ਵੀ ਸਿੱਖ ਧਰਮ ਹਿੰਦੂ ਧਰਮ ਦਾ ਅੰਗ ਹੈ। ਬਿਲਕੁਲ ਨਹੀਂ। ਕਿਉਂ ਨਹੀਂ? ਜਿਹੜੇ ਹਿੰਦੂ ਨੇ ਗੁਰਮੁਖੋ, ਉਹਨਾਂ ਦੇ ਮੁੱਖ ਧਰਮ ਗ੍ਰੰਥ ਨੇ ਚਾਰ ਵੇਦ। ਸਾਡਾ ਵੇਦਾਂ ਤੇ ਨਿਸ਼ਚਾ ਨਹੀਂ, ਵੇਦਾਂ ਨੂੰ ਮਾੜੇ ਨਹੀਂ ਕਹਿੰਦੇ ਅਸੀਂ। ਕਿਉਂ ਕਿਉਂ ਨਿਸ਼ਚਾ ਨਹੀਂ? ਗੁਰਬਾਣੀ ਦਾ ਪ੍ਰਮਾਣ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ। ਲੇਵਲ ਭਿਅੰਗਮ ਸਾਧੇ, ਪੰਚ ਜਣਾ ਸੌ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ। ਵੇਦਾਂ ਦੇ ਚਾਰ ਮੰਤਰ ਹਨ, ਐਂ ਆਤਮ ਬ੍ਰਹਮ, ਪ੍ਰਗਿਆਨਮਾਨੰਦ, ਤਤੰ ਵਸੇ, ਅੰਗ ਬ੍ਰਹਮ ਅਸਮੀ। ਇਹ ਚਾਰ ਵੇਦਾਂ ਦੇ ਚਾਰ ਮਹਾਂਵਾਕ ਨੇ। ਉਹ ਗਾਇਤਰੀ ਮੰਤਰ ਪੜ੍ਹਦੇ ਨੇ, ਉਹ ਜਨੇਊ ਪਹਿਨਦੇ ਹਨ, ਉਹ ਗੰਗਾ ਜਲ ਨੂੰ ਮਹਾਨ ਸਮਝਦੇ ਹਨ। ਉਹਨਾਂ ਦੇ ਚਾਰ ਧਾਮ ਨੇ ਜਗਨਨਾਥ ਪੁਰੀ ਵਗੈਰਾ, ਦੁਆਰਕਾ ਵਗੈਰਾ। ਗੁਰੂ ਕਾ ਸਿੱਖ ਨਾ ਜਨੇਊ ਪਾਉਂਦਾ, गुरु के सिख का इष्ट गुरु ग्रंथ सच्चे पातशाह है। असी गायत्री मंत्र ते विश्वास नहीं रखते, साडे कल्याण वास्ते सानू गुरदेव ने मूल मंत्र ते वाहगुरु मंत्र दिता है। वह जनेऊ पहनते पहनते हैं, असी पंजां ककारां दे तारनी हुंदे हां, वह मुंडन कराउंदे ने, पर साडे चों कोई भी रोमां दी बिरदी करा लै उहनूं पतत मनिया जांदा पतत। और इत्थे बस ने ਉਹ ਇਕਾਦਸ਼ੀ ਤੇ ਦੁਆਦਸ਼ੀ ਦਾ ਵਰਤ ਰੱਖਦੇ ਨੇ। ਗੁਰੂ ਕਾ ਸਿੱਖ ਗੁਰਪੁਰਬਾਂ ਦੇ ਮੌਕੇ ਤੇ ਲੰਗਰ ਲਾਉਂਦੇ ਨੇ। ਉਹਨਾਂ ਦੇ ਚਾਰ ਧਾਮ ਨੇ, ਸਾਡੇ ਸਿੱਖਾਂ ਦੇ ਪੰਜ ਤਖਤ ਹਨ, ਸਾਡੇ ਗੁਰੂ ਸਾਹਿਬਾਨਾਂ ਨੇ ਸਾੜੇ ਨੀਤ ਕੀਤੇ ਨੇ। ਪਹਿਲਾ ਅਕਾਲ ਤਖਤ ਸਾਹਿਬ, ਦੂਸਰਾ ਗੁਰਮੁਖੋ ਕੇਸਗੜ੍ਹ ਪਟਨਾ ਸਾਹਿਬ, ਤੀਸਰਾ ਕੇਸਗੜ੍ਹ ਸਾਹਿਬ, ਔਰ ਚੌਥਾ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪੰਜਾਬ, ਤੇ ਪੰਜਵਾਂ ਹੈ ਨੰਦੇੜ ਹਜ਼ੂਰ ਸਾਹਿਬ। ਇਹ ਸਾਡੇ ਪੰਜ ਤਖਤ ਨੇ ਗੁਰੂ ਸਾਹਿਬਾਨਾਂ ਨੀਤ ਕੀਤੇ। ਇੱਥੇ ਗੁਰਮੁਖੋ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਜਾਓ, ਘੱਟ ਤੋਂ ਘੱਟ 2.5 ਰੁਪਈਆਂ ਦੀ ਦੇਗ ਤੇ 2.5 ਰੁਪਈਏ ਗੁਰੂ ਕੀ ਗੋਲਕ ਵਿੱਚ ਪਾਉਣੇ ਨੇ, ਘੱਟ ਤੋਂ ਘੱਟ। ਅੱਗੇ ਤੁਹਾਡੀ ਆਪਣੀ ਪਹੁੰਚ ਹੈ। ਇਸੇ ਤਰ੍ਹਾਂ ਚਾਰ ਧਾਮ ਨੇ, ਸ੍ਰੀ ਨਨਕਾਣਾ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ, ਤਰਨ ਤਾਰਨ ਸਾਹਿਬ ਤੇ ਮੁਕਤਸਰ ਸਾਹਿਬ। ਅਸੀਂ ਗੰਗਾ ਜਲ ਤੇ ਵਿਸ਼ਵਾਸ ਨਹੀਂ ਰੱਖਦੇ, ਅਸੀਂ ਗੁਰੂ ਕੇ ਅੰਮ੍ਰਿਤ ਛਕਣ ਦੇ ਵਿੱਚ ਕਲਿਆਣ ਮੰਨਦੇ ਹਾਂ। ਇਸ ਕਰ ਗੁਰਮੁਖੋ, ਜਿਹੜਾ ਸਿੱਖ ਧਰਮ ਹੈ ਇਹ ਹਿੰਦੂ ਧਰਮ ਨਾਲੋਂ ਅਲਹਿਦਾ ਹੈ। ਉਹ ਭਗਵਾਨ ਰਾਮ ਤੇ ਕ੍ਰਿਸ਼ਨ ਨੂੰ ਭਗਵਾਨ ਕਰਕੇ ਮੰਨਦੇ ਨੇ, ਤੇ ਸਾਨੂੰ ਗੁਰੂ ਦੀ ਅਦਾਇਤ ਹੈ। ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੀ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਵੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਅਸੀਂ ਇਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਜਾਣਦੇ, ਸਾਡਾ ਉਹਨਾਂ ਤੇ ਦੂਰ ਦਾ ਵੀ ਰਿਸ਼ਤਾ ਨਹੀਂ। ਇਸ ਪ੍ਰਕਾਰ ਗੁਰਮੁਖੋ, ਇਹ ਇੱਥੇ ਸਿਧਾਂਤ ਹੈ ਵੀ ਆਪਣੇ ਆਪ ਨੂੰ ਵਿਦਵਾਨ ਲੋਕਾਂ ਅਖਵਾਉਣ ਵਾਲਿਆਂ ਨੇ ਇਹਨਾਂ ਜੀਵਾਂ ਨੂੰ ਕਰਮ ਕਾਂਡ ਵਿੱਚ ਪਾ ਕਰਕੇ ਵੰਡਣ ਦਾ ਕੋਝਾ ਯਤਨ ਕੀਤਾ।
ਕਬੀਰ ਕਾਗਜ਼ ਕੀ ਉਬਰੇ,
ਇਹਨਾਂ ਪੁਰਸ਼ਾਂ ਨੇ ਸਰੀਰ ਨੂੰ ਸੰਸਾਰ ਨੂੰ ਕਾਗਜ਼ਾਂ ਦੀ ਕੋਠਰੀ ਵਾਂਗੂ ਮਿਥਿਆ ਜਾਣਿਆ ਹੈ।
ਮਸਕੇ ਕਰਮ ਕਪਾਟ,
ਇਹਨਾਂ ਪੁਰਸ਼ਾਂ ਨੂੰ ਮਸੂ ਨਾਮ ਸ਼ਾਹੀ ਦਾ ਹੈ, ਤੇ ਸ਼ਾਹੀ ਦਾ ਕਰਮ ਹੈ ਅੱਖਰ, ਅੱਖਰ ਤੋਂ ਲੈਣਾ ਅਖਰ, ਜੋ ਖਰਨੇ ਤੋਂ ਭਾਵ ਨਾਸ ਤੋਂ ਰਹਿਤ ਪਰਮਾਤਮਾ ਉਹ ਕਪਾਟ ਸਖਿਆਤਕਾਰ ਹੋ ਜਾਂਦਾ ਹੈ।
ਪਾਹਨ ਬੋਰੀ ਪਿਰਥਮੀ,
ਪਾਹਨ ਪੱਥਰ ਨੂੰ ਕਹਿੰਦੇ ਤੇ ਪੱਥਰ ਵਿੱਚੋਂ ਅਗੇੜੀ ਸ਼ਬਦ ਦਾ ਗ੍ਰਹਿਣ ਕਰਨਾ ਹੈ। ਪਿਰਥਮੀ ਨਾਮ ਬ੍ਰਹਮਾ ਦਾ, ਭੂਮਾ ਦਾ ਹੈ, ਭੂਮਾ ਵਿੱਚੋਂ ਬ੍ਰਹਮ ਗ੍ਰਹਿਣ ਕਰਨਾ ਹੈ। ਸੋ ਇਸ ਪ੍ਰਕਾਰ ਅਗੜ ਜੋ ਕੁਟਸਥ ਬ੍ਰਹਮ ਹੈ, ਉਸ ਵਿੱਚ ਜਿਸ ਮਨੁੱਖ ਨੇ ਆਪਣੀ ਬਿਰਤੀ ਡੋਬੀ ਹੈ, ਪਾਵ ਲਗਾਉਣਾ ਕੀਤੀ ਹੈ।
ਪੰਡਿਤ ਪਾੜੀ ਵਾਟ,
ਕਹਿੰਦੇ ਉਹੀ ਅਸਲ ਪੰਡਿਤ ਨੇ, ਉਹਨਾਂ ਨੇ ਜਨਮ ਮਰ ਰੂਪੀ ਜਮਾਂ ਦੀ ਜਿਹੜੀ ਵਾਟ ਹੈ ਇਹ ਪਾੜ ਦਿੱਤੀ। ਭਾਈ
ਕਬੀਰ ਕਾਲ ਕ੍ਰਾਂਤਾ ਅਵਹਿ ਕਰ,
ਇੱਥੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਸਮੇਂ ਦਾ ਕੋਈ ਇਤਬਾਰ ਨਹੀਂ। ਕੈਚ ਦੀ ਟਾਈਮ ਬਾਈ ਦੀ ਫੋਰ ਲੋਕ, ਸਮਾਂ ਹੱਥੋਂ ਲੰਘ ਗਿਆ, ਮੁੜ ਕੇ ਹੱਥ ਨਹੀਂ ਆਏਗਾ। ਇਸ ਕਰਕੇ ਭਾਈ ਗੁਰਮੁਖਾ, ਜਿਹੜਾ ਤੂੰ ਸ਼ੁਭ ਕਰਮ ਕਰਨਾ ਉਹ ਹੁਣੇ ਕਰਨਾ ਕਰ।
ਅਬ ਕਰਤਾ ਸੋਇ ਤਾਲ,
ਜਿਹੜਾ ਸ਼ੁਭ ਕਰਮ ਤੂੰ ਹੁਣ ਕਰਨਾ ਉਹਨੂੰ ਦੇਰੀ ਨਾ ਕਰ, ਉਹਨੂੰ ਜਲਦੀ ਤੋਂ ਜਲਦੀ ਕਰ। ਜਿਸ ਤਰ੍ਹਾਂ ਸਹਿਤ ਕਿਤੇ ਵਿੱਚ ਆਪਾਂ ਪੜ੍ਹਿਆ ਹੈ, ਗੁਰਦੇਵ ਕਹਿੰਦੇ ਨੈ ਬਲੰਬ ਧਰਮੰ ਬਲੰਬ ਪਾਪੰ, ਗੁਰਮੁਖਾ ਧਰਮ ਕਰਦਿਆਂ ਦੇਰੀ ਨਾ ਕਰ, ਪਾਪ ਕਰਦਿਆਂ ਦੇਰੀ ਕਰ। ਕਿਉਂ ਭਲਾ ਇਹ ਗੱਲ ਕਿਉਂ ਆਖੀ ਪਾਤਸ਼ਾਹ ਨੇ? ਉਹ ਕਹਿੰਦੇ ਵਿੱਚ ਧਰਮ ਦਾ ਕਰਮ ਕਰਦਿਆਂ ਦੇਰੀ ਕਰੇਗਾ ਨਾ, ਤੇ ਕੀ ਪਤਾ ਘੜੀ ਨੂੰ ਤੇਰਾ ਮਨ ਹੀ ਬਦਲ ਜਾਏ, ਤੂੰ ਵਿਚਾਰ ਬਦਲ ਦੇ। ਇਸ ਕਰਕੇ ਨੇਕ ਕਰਮ ਕਰਦਿਆਂ, ਧਰਮ ਦਾ ਕੰਮ ਕਰਦਿਆਂ ਦੇਰੀ ਨਾ ਕਰ, ਪਰ ਮਾੜੇ ਕੰਮ ਕਰ ਲੱਗਿਆਂ ਦੇਰੀ ਕਰ, ਕੀ ਪਤਾ ਇਹ ਸਮਾਂ ਟਲ ਜਾਏ।
ਪਾਛੇ ਕਛੂ ਨਾ ਹੋਏਗਾ,
ਕਿਉਂਕਿ ਜ਼ਿੰਦਗੀ ਦੇ ਪੂਰੇ ਹੋਣ ਤੋਂ ਤੇਰੇ ਪਿੱਛੋਂ ਕੁਝ ਨਹੀਂ ਹੋਣਾ।
ਜੋ ਸਿਰ ਪਰ ਆਵੇ ਕਾਲ,
ਤੇਰੇ ਸਿਰ ਤੇ ਕਾਲ ਆ ਗਿਆ, ਮੌਤ ਆ ਗਈ।
ਕਬੀਰ ਐਸਾ ਜੰਤ ਇੱਕ ਦੇਖਿਆ।
ਸੋ ਬਾਬਾ ਕਬੀਰ ਜੀ ਕਹਿੰਦੇ ਨੇ ਉਹਨਾਂ ਇੱਕ ਪਖੰਡੀ ਬੰਦਾ ਵੇਖਿਆ ਹੈ, ਉਹਦੇ ਵੱਲ ਇਸ਼ਾਰਾ ਕਰਦੇ ਪਏ ਅਸੀਂ ਇੱਕ ਇਹੋ ਜਿਹਾ ਪਖੰਡੀ ਆਦਮੀ ਵੇਖਿਆ, ਕਿਸ ਤਰ੍ਹਾਂ ਦਾ?
ਜੈਸੀ ਧੋਈ ਲਾਖ,
ਭਾਈ ਧੋਤੀ ਹੋਈ ਲਾਖ ਚਮਕਦੀ ਹੈ।
ਦੀਸੇ ਚੰਚਲ ਬਹੁਕਨਾ,
ਸੰਸਾਰ ਗੁਣਾ ਕਰਕੇ ਬਹੁਤਾ ਚੰਚਲ ਨਿਗਾਹ ਆਉਂਦਾ, ਬੜਾ ਤੇਜ ਤਰਾਟ ਹੈ।
ਮਤਹੀਨਾ ਨਾ ਪਾਕ,
ਜੋ ਵਿਚਾਰ ਦ੍ਰਿਸ਼ਟੀ ਕਰਕੇ ਵੇਖੀ ਤੇ ਪਖੰਡੀ ਸ਼ੁਭ ਮਤੀ ਤੋਂ ਹੀਣਾ ਹੈ, ਭਾਵ ਉਹਦੇ ਅੰਦਰ ਆਤਮ ਵਿਛੈਣੀ ਬੁੱਧੀ ਨਹੀਂ, ਨਪਾਕ ਉਹ ਅਪਵਿੱਤਰ ਹੈ।
ਕਬੀਰ ਮੇਰੀ ਬੁੱਧ ਕੋ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਮੈਨੂੰ ਕੋਈ ਖਤਰਾ ਨਹੀਂ।
ਜਮ ਨਾ ਕਰੇ ਚਸਕਾਰ,
ਜਮ ਕਾਲ ਉਹ ਮੇਰਾ ਤਿਰਸਕਾਰ ਨਹੀਂ ਕਰੇਗਾ, ਨਿਰਾਦਰ ਨਹੀਂ ਕਰੇਗਾ। ਕਿਉਂ?
ਜਿਨ ਇਹ ਜੰਮੂਆ ਸਿਰਜਿਆ,
ਜਿਸ ਪਰਮਾਤਮਾ ਨੇ ਇਹ ਜਮ ਨੂੰ ਇਸ ਧਰਮ ਰਾਜੇ ਨੂੰ ਬਣਾਉਣਾ ਕੀਤਾ ਹੈ।
ਸੋ ਜਪਿਆ ਪਰਵਿਦਗਾਰ,
ਉਹਦੇ ਬਾਲਕ ਪਰਮਾਤਮਾ ਨੂੰ ਚੇਤੇ ਕਰਦਾ, ਮੈਂ ਮੁੜਦੇ ਨਾਲ ਜੁੜਿਆ, ਮੈਨੂੰ ਧਰਮ ਰਾਜ ਦਾ ਕੋਈ ਅਸਰ ਨਹੀਂ, ਇਹ ਧਰਮ ਰਾਜਾ ਮੈਨੂੰ ਕੁਝ ਕਹਿ ਨਹੀਂ ਸਕੇਗਾ।
ਕਬੀਰ ਕਸਤੂਰੀ ਭਇਆ,
ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਸਾਰਿਆਂ ਤੋਂ ਕਬੀਰ ਵੱਡਾ ਜੋ ਪਰਮੇਸ਼ਰ ਭਾਈ ਉਹ ਕਸਤੂਰੀ ਵਾਂਗੂ ਹੋ ਰਿਹਾ ਹੈ।
ਭਵਰ ਭਏ ਸਭ ਦਾਸ,
ਉਸ ਕਸਤੂਰੀ ਦੀ ਸੁਗੰਧਤਾ ਲੈਣ ਵਾਲੇ ਸਾਰੇ ਦਾਸ ਭੌਰਿਆਂ ਵਾਂਗੂ ਉਹਦੇ ਪ੍ਰੇਮੀ ਹੋ ਰਹੇ ਹਨ।
ਜਿਉਂ ਜਿਉਂ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ,
ਗੁਰਮੁਖ ਪਿਆਰੇ ਭਾਈ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ, ਔਰ ਉਹ ਭਗਤੀ ਕਰਦਿਆਂ ਕਰਦਿਆਂ ਉਹ ਰਾਮ ਦੇ ਵਿੱਚ ਅਭੇਦ ਹੋ ਗਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ।
ਕਬੀਰ ਗਹਿ ਗੱਚ ਪਰਿਓ ਕੁਟੰਬ ਕੈ,
ਗੁਰਮੁਖੋ ਸਾਡੇ ਤੇ ਟੂਣ ਕੱਸਦੇ ਨੇ, ਭਾਈ ਤੂੰ ਪਰਿਵਾਰ ਦੇ ਵਿੱਚ ਖਚਤ ਹੋ ਗਿਆ, ਗਹਿ ਗੱਚ ਹੋ ਗਿਆ ਹੈ,
ਕੰਠ ਰਹਿ ਗਿਓ ਰਾਮ।
ਇਸੇ ਪ੍ਰਕਾਰ ਦਾ ਪਰਮਾਤਮਾ ਦਾ ਨਾਮ ਸੀ ਨਾ, ਉਹ ਗਲੇ ਵਿੱਚ ਅੜਿਆ ਰਿਹਾ, ਉਹਦਾ ਖਿਆਲ ਹੀ ਨਹੀਂ ਆਇਆ, ਚੇਤਾ ਹੀ ਨਹੀਂ ਆਇਆ।
ਆਏ ਪਰੇ ਧਰਮ ਰਾਏ ਕੇ,
ਇਸੇ ਪ੍ਰਕਾਰ ਭਾਈ ਇਹ ਪੁੱਤਾਂ ਪੋਤਰਿਆਂ ਦੇ ਹਾਸ ਬਲਾਸਾਂ ਵਿੱਚ ਜੀ ਫਸਿਆ ਹੋਇਆ, ਤੇ ਉਹਨੇ ਚਿਰ ਨੂੰ ਧਰਮ ਰਾਜ ਦੇ ਜਿਹੜੇ ਭੇਜੇ ਹੋਏ ਦੂਤ ਨੇ ਉਹ ਆ ਗਏ।
ਵਿੱਚ ਹੈ ਧੂਮਾ ਧਾਮ,
ਆਪਾਂ ਦੁਨੀਆਂਦਾਰ ਕਹਿੰਦੇ ਹਾਂ ਪੋਤੇ ਦੀ ਸ਼ਾਦੀ ਵੇਖ ਜੀਏ, ਪੜਪੋਤੇ ਦੀ ਸ਼ਾਦੀ ਵੇਖ ਜੀਏ, ਤੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਤੂੰ ਪਰਿਵਾਰ ਵਿੱਚ ਖਚਤਾ ਹੋਇਆ ਗਹਿ ਗੱਚ, ਪਰ ਇਹ ਨਹੀਂ ਪਤਾ ਵੀ ਉਸ ਧੂਮ ਧਾਮ ਦੇ ਵਿੱਚ ਵਿਆਹ ਦੇ ਵਿੱਚ ਹੀ ਤੇਰੀ ਵਾਰੀ ਆ ਜਾਏ, ਇਸ ਗੱਲ ਦਾ ਤੈਨੂੰ ਬੋਧ ਨਹੀਂ ਗਿਆਤ ਨਹੀਂ।
ਕਬੀਰ ਸਾਖਤ ਤੇ ਸੂਕਰ ਭਲਾ,
ਕਟਾ ਕਰਦੇ ਨੇ ਭਾਈ ਸਾਖ ਦੁਸ਼ਟ ਪੁਰਸ਼ ਦੇ ਨਾਲੋਂ ਜਿਹੜਾ ਸੂਰ ਹੈ ਨਾ ਉਹ ਚੰਗਾ ਹੈ। ਕਿਸ ਤਰ੍ਹਾਂ ਚੰਗਾ? ਕੀ ਕਾਰਨ?
ਰਾਖੇ ਆਛਾ ਗਾਓ,
ਕਹਿੰਦੇ ਨੇ ਆਖਰਕਾਰ ਜਿਹੜਾ ਸੂਰ ਹੈ ਭਾਈ ਉਹ ਪਿੰਡ ਦੇ ਵਿੱਚ ਜਦੋਂ ਫਿਰਦਾ ਤੇ ਉੱਥੇ ਗੰਦਗੀ ਖਾਂਦਾ ਹੈ, ਤੇ ਜਿਹੜਾ ਗੰਦ ਹੈ ਉਹਨੂੰ ਖਾਧੀ ਜਾਂਦਾ ਸਫਾਈ ਕਰਦਾ ਹੈ।
ਉਹ ਸਾਖਤ ਬੱਪਰਾ ਮਰ ਗਿਆ,
ਜਦੋਂ ਉਹ ਸੂਰ ਮਰਦਾ ਤੇ ਕਹਿੰਦੇ ਨੇ ਭਾਈ ਸੂਰ ਚੰਗਾ ਸੀ ਸਫਾਈ ਰੱਖਦਾ ਸੀ, ਜਦੋਂ ਦੁਸ਼ਟ ਪੁਰਸ਼ ਮਰ ਗਿਆ ਤਾਂ
ਕੋਈ ਨਾ ਲਹਿ ਨਾ ਓ,
ਕਹਿੰਦੇ ਸੂਰ ਨੂੰ ਤਾਂ ਭਾਵੇਂ ਚੇਤੇ ਕਰ ਲਏ ਕੋਈ, ਪਰ ਦੁਸ਼ਟ ਪੁਰਸ਼ ਨੂੰ ਚੇਤੇ ਕੋਈ ਨਹੀਂ ਕਰਦਾ, ਕਹਿਣਗੇ ਚੰਗਾ ਮਗਰੋਂ ਲੱਥਾ ਬੜਾ ਮਾੜਾ ਹੁੰਦਾ ਸੀ। ਇਸ ਪ੍ਰਕਾਰ ਜਿਹੜਾ ਦੁਸ਼ਟ ਪੁਰਸ਼ ਹੈ ਉਹਨੂੰ ਸੂਰ ਦੇ ਨਾਲੋਂ ਵੀ ਮਾੜਾ ਜਾਣਨਾ ਕਰੀਏ।
ਕਬੀਰ ਕੌਡੀ ਕੌਡੀ ਜੋੜ ਕੇ,
ਬਾਬਾ ਕਬੀਰ ਜੀ ਕਹਿੰਦੇ ਸੂਮ ਪੁਰਸ਼ ਨੇ ਕੌਡੀ ਕੌਡੀ ਜੋੜ ਕਰਕੇ,
ਜੋਰੇ ਲੱਖ ਕਰੋੜ,
ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨੇ ਇਕੱਠੇ ਕਰ ਲਏ।
ਚਲਤੀ ਵਾਰ ਨਾ ਕਛ ਮਿਲਿਓ,
ਕਹਿੰਦੇ ਸੰਸਾਰ ਤੋਂ ਤੁਰਨ ਲੱਗਾ ਉਹਦੇ ਨਾਲ ਕੁਝ ਨਹੀਂ ਗਿਆ, ਜਿਹੜੇ ਲੱਖਾਂ ਕਰੋੜਾਂ ਰੁਪਏ ਸਨ
ਲਈ ਲੰਗੋਟੀ ਤੋੜ,
ਗੁਰਮੁਖ ਪਿਆਰੋ ਕਹਿੰਦੇ ਜਿਹੜੀ ਉਹਦੀ ਲੰਗੋਟੀ ਸੀ ਨਾ ਉਹ ਤੋੜਨਾ ਕੀਤੀ। ਜਿਹੜੇ ਗੁਰਮੁਖ ਪਿਆਰੋ ਮਾਰਵਾੜੀ ਨੇ ਉਹਨਾਂ ਦੇ ਬਾਰੇ ਸੁਣਿਆ ਵੀ ਜਿਵੇਂ ਆ ਕਈ ਭੋਲੇ ਭਾਲੇ ਲੋਕ ਬੱਚਿਆਂ ਦੀ ਲੱਕਾਂ ਨਾਲ ਤੈਰਾਗੀ ਬੰਨਦੇ ਨੇ, ਇਸੇ ਤਰ੍ਹਾਂ ਉਹ ਮਾਰਵਾੜੀ ਲੋਕ ਜਿਹੜੇ ਨੇ ਉਹ ਗੁਰਮੁਖ ਪਿਆਰੇ ਸੋਨੇ ਦੀ ਤੈਰਾਗੀ ਬੰਨਦੇ ਨੇ, ਆਪਣੇ ਲੱਕ ਨਾਲ ਜੰਜੀਰ ਬੰਨਦੇ ਹਨ। ਸੋ ਇਸੇ ਪ੍ਰਕਾਰ ਪੁਰਾਣੇ ਜ਼ਮਾਨੇ 'ਚ ਕਈ ਲੋਕ ਸੋ ਆਪਣੀ ਲੰਗੋਟੀ ਦੇ ਨਾਲ ਪੈਸੇ ਬੰਨਦੇ ਵੀ ਕੁਚਰਾ ਨਾਲ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਮੇਰੇ ਆਪਣੀ ਰਿਸ਼ਤੇਦਾਰੀ 'ਚ ਮੇਰੀ ਬਾਪ ਦੀ ਭੂਆ ਸੀ, ਉਹਨਾਂ ਕੋਲ ਕਾਫੀ ਸੋਨਾ ਸੀ, ਸੰਤਾਨ ਨਹੀਂ ਸੀ ਉਹਨਾਂ ਦੇ ਘਰ, ਅਤੇ ਉਹਨਾਂ ਨੇ ਗੁਰਮੁਖ ਪਿਆਰੋ ਆਪਣੇ ਲੱਕ ਨਾਲ ਸੋਨਾ ਵਧਾ ਸੀ ਕਾਫੀ ਸਾਰਾ। ਚੋਰ ਉਹਨਾਂ ਦੇ ਘਰ ਪਏ, ਘਰ ਦੀ ਤਲਾਸ਼ੀ ਲਈ ਕੁਝ ਮਿਲਿਆ ਨਾ, ਆਖਿਰਕਾਰ ਉਹ ਸੋਨੇ ਦੇ ਲਾਲਚ ਵਿੱਚ ਆ ਕਰਕੇ ਉਹਨਾਂ ਦੋਵਾਂ ਜੀਆਂ ਨੂੰ ਕਤਲ ਕਰ ਗਏ, ਔਰ ਉਹ ਸੋਨਾ ਉਹਨਾਂ ਦੀ ਮੌਤ ਦਾ ਕਾਰਨ ਬਣਿਆ, ਔਰ ਪਤਾ ਨਹੀਂ ਚੱਲਿਆ ਵੀ ਕੌਣ ਲੈ ਗਿਆ ਉਹ। ਸੋ ਇਸੇ ਪ੍ਰਕਾਰ ਕਿਸੇ ਕਵੀ ਨੇ ਸੋਮਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਦਿੱਤੇ ਨੇ, ਕਹਿੰਦੇ ਨੇ ਦਾਤਾ ਗ੍ਰਹਿ ਜਾਤੀ ਤਾਂ ਤੂੰ ਕਦਰ ਹੀ ਨਾ ਪਾਤੀ, ਆਜ ਮੇਰੇ ਗ੍ਰਹਿ ਆਈ ਹੈ ਵਧਾਈ ਵੰਡ ਬਾਵਰੀ। ਇੱਕ ਸੂਮ ਬੰਦਾ ਕਹਿੰਦਾ ਵੀ ਜੇ ਤੂੰ ਕਿਸੇ ਅਮੀਰ ਕੋਲ ਜਾਣੀ ਹੋ ਨਾ, ਉਹਨੇ ਤੇਰੀ ਕਦਰ ਨਹੀਂ ਸੀ ਕਰਨੀ, ਤੇ ਤੂੰ ਮੇਰੇ ਘਰੇ ਤੇ ਇਸ ਕਰਕੇ ਤੈਨੂੰ ਵਧਾਈ ਤੇ ਲੋਕਾਂ ਨੂੰ ਵਧਾਈਆਂ ਦੇਣ ਵੀ ਸੂਮ ਬੰਦੇ ਕੋਲ ਆਈ ਤੈਨੂੰ ਸਾਂਭ ਕੇ ਰੱਖੇਗਾ। ਖਾਨੇ ਦਰ ਖਾਨੇ ਬੀਜ, ਖਾਨੇ ਤੋਂ ਨਿਵਾਸ ਦਿਉਂ, ਹੋਏ ਨਾ ਅਰਦਾਸ ਜਿਹੀ ਮੇਰੇ ਚਿੱਤ ਚਾਓਰੀ। ਕਹਿਣ ਲੱਗਾ ਤੈਨੂੰ ਖਾਸ ਖਾਨੇ 'ਚ ਮੈਂ ਸਾਂਭ ਕੇ ਰੱਖਾਂਗਾ, ਤੈਨੂੰ ਕਦੇ ਜਾਣ ਨਹੀਂ ਦਿਆਂਗਾ, ਤੇਰੀ ਕਦਰ ਕਰਾਂਗਾ। ਖਾਊ ਨਾ ਖਿਲਾਊ, ਮਰ ਜਾਊਂ ਤੋ ਸਿਖਾਓ ਜਾਊਂ, ਨਾ ਖਾਵਾਂਗਾ ਨਾ ਕਿਸੇ ਨੂੰ ਖਾਣ ਦਿਆਂਗਾ, ਤੇ ਮਰਨ ਲੱਗਿਆ ਮੈਂ ਆਪਣੇ ਬੱਚਿਆਂ ਨੂੰ ਸਿਖਾ ਜਾਵਾਂਗਾ। ਪੂਤ ਨਾਤੀਅਨ ਕੋ ਮੈਂ ਆਪਣੋ ਸੁਭਾਓ ਰੀ, ਚਮੜੀ ਉਤਰੇ ਤੋ ਦਮੜੀ ਨਾ ਦੇਜੇ ਕਾਹੂ, ਮਾਇਆ ਕੋ ਸੁਮ ਕਹਿ ਬੈਠੀ ਗੀਤ ਗਾਓ ਰੀ। 15,07,012,000 ਇਹਨਾਂ ਤਨ ਹੁੰਦੇ ਸੁਮ ਆਖੇ ਕਿੱਥੋਂ ਖਾਵਾਂਗੇ, ਪੁੱਤਰਾਂ ਨੂੰ ਆਖੇ ਲਿਆਵੋ ਮੁੰਜ ਤੇ ਵੱਟੋ ਵਾਣ, ਰਾਤ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਲਿਆਵਾਂਗੇ। ਕੱਲ ਇੱਕ ਦਾਣਾ ਕੀੜਾ ਲੈ ਗਿਆ ਸੀ ਮੱਲੋ ਮੱਲੀ, ਉਸ ਦੇ ਅੰਦੇਸੇ ਵਿੱਚ ਰੋਟੀ ਨਾ ਪਕਾਵਾਂਗੇ। ਡੁੱਲ ਪਿਆ ਤੇਲ ਸੁਮ ਸਿਰ ਨੂੰ ਘਸਾਵੇ ਲੋਕੋ, ਇਹਨਾਂ ਨੁਕਸਾਨ ਅਸੀਂ ਕੀਕੂ ਜਰ ਜਾਵਾਂਗੇ। ਸੋਮਣੀ ਨੂੰ ਸੁਮ ਆਖੇ ਦਸ ਕਾਂ ਸ਼ਤਾਬੀ ਮੈਨੂੰ, ਦੇਵਕ ਅਕਾਸਨੇ ਦਾ ਢੰਗ ਤੇਰਾ ਕਿਹੜਾ ਨੀ, ਲੱਗਦਾ ਹੈ ਤੇਲ ਜਿਹਦੇ ਨਾਲ ਦੀਵਾ ਸੀਕਣੀ ਏ, ਉੱਡੂਗਾ ਘਰ ਨਾਲੇ ਉੱਡੂਗਾ ਵਿਹੜਾ ਨੀ। ਦਿਨੇ ਦਿਨੇ ਰੋਟੀ ਖਾ ਕੇ ਸੌਣਾ ਪੈਣਾ ਚੰਗਾ ਹੁੰਦਾ, ਚੰਦਰਮਾ ਦੀ ਰਾਤ ਨੂੰ ਤਾਂ ਕਾਤਲ ਹੈ ਬਥੇਰਾ ਨੀ। ਤੇਲ ਬਾਬੇ ਬਾਰੇ ਦਾ ਮੁਕਾਮੀ ਨਾ ਤੂੰ ਦੇਖੀ ਕਿਤੇ, ਅੱਧਾ ਮਾਸਾ ਦੀਵੇ ਪਾ ਕੇ ਚੁੱਕਦੇ ਅੰਧੇਰਾ ਨੀ। ਇਹ ਸੂਰ ਬੰਦਿਆਂ ਦੀ ਸੂਮ ਬੰਦਿਆਂ ਦੀ ਹਾਲਤ ਹੈ। ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਜਿਹੜਾ ਸੂਮ ਬੰਦਾ ਨਾ, ਉਹ ਜਿਹਨੂੰ ਆਪਾਂ ਕਹਿੰਦੇ ਹਾਂ ਬੰਦਾ ਜੋੜੇ ਪਲੀ ਪਲੀ ਤੇ ਰਾਮ ਲੜਾਵੇ ਕੁੱਪਾ। ਸੋ ਇਸ ਪ੍ਰਕਾਰ ਜਿਸ ਬੰਦੇ ਨੇ ਕੌਡੀ ਕੌਡੀ ਕਰਕੇ ਲੱਖਾਂ ਕਰੋੜਾਂ ਜੋੜੇ, ਜਦੋਂ ਉਹ ਮਰਨ ਲੱਗਦਾ ਉਹਦੇ ਪਰਿਵਾਰ ਦੇ ਮੈਂਬਰ ਪੈਸੇ ਦੇ ਨਾਲੋਂ ਪੈਸੇ ਨੂੰ ਪ੍ਰੈਫਰੈਂਸ ਦਿੰਦੇ ਨੇ, ਉਹਦੇ ਨਾਲੋਂ ਪਤਾ ਕਰਦੇ ਨੇ ਵੀ ਕਿੱਥੇ ਹੈ। ਆ ਵੇਖੀਦਾ ਪਿੰਡਾਂ 'ਚ ਬੇਬੇ ਮਰੀ ਹੁੰਦੀ ਹੈ ਨਾ, ਅਤੇ ਤਿੰਨ ਧੀਆਂ ਬੈਠੀਆਂ ਹੁੰਦੀਆਂ ਅਤੇ ਡੰਡੀ ਝੁਬਕੀ ਹੁੰਦੀਆਂ ਨੇ ਦੋ, ਅਤੇ ਉਹ ਦੋ ਧੀਆਂ ਕਹਿੰਦੀਆਂ ਵੀ ਪਹਿਲਾਂ ਮੈਨੂੰ ਮਿਲੇ ਤੀਜੀ ਭਾਵੇਂ ਰਹਿ ਜਾਏ, ਮਾਂ ਨਾਲ ਕੋਈ ਮੋਹ ਨਹੀਂ। ਇਹ ਸਾਡੀ ਸੰਸਾਰਕ ਲੋਕਾਂ ਦੀ ਹਾਲਤ ਹੈ। ਗੁਰੂ ਬਾਬਾ ਕਿਰਪਾ ਕਰੇ, ਜਿਹੜਾ ਨਾਮ ਸਾਡੇ ਨਾਲ ਜਾਣਾ ਅਸੀਂ ਉਸ ਨਾਮ ਨੂੰ ਆਪਣੇ ਹਿਰਦੇ ਰੂਪੀ ਬੜੂ 'ਚ ਪਾ ਕੇ ਰੱਖੇ ਤਾਂ ਕਿ ਉਹ ਪਲੋਕ ਤੱਕ ਸਾਡਾ ਸਾਥ ਦੇਵੇ। ਗੁਰੂ ਬਾਬਾ ਸਾਡੇ ਦਇਆ ਕਰੇ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲਗੋਂਟੀ ਤੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।